SBS Radio.
ਰੱਬ ਨਾ ਕਰੇ ਕਿ ਕੋਈ ਮਾਨਸਿਕ ਤੌਰ 'ਤੇ ਅਪਾਹਜ ਵਿਅਕਤੀ ਤੁਹਾਡੇ 'ਤੇ ਹਮਲਾ ਕਰੇ। ਅਗਰ ਹੋਵੇ ਤਾਂ ਤੁਸੀਂ ਕੀ ਕਰ ਸਕਦੇ ਹੋ? ਤੁਹਾਡੀ ਕਾਨੂੰਨੀ ਪੱਧਰ 'ਤੇ ਕੀ ਸੁਣਵਾਈ ਹੋ ਸਕਦੀ ਹੈ? ਪੁਲਿਸ, ਪ੍ਰਸ਼ਾਸਨ, ਜੁਡੀਸ਼ਰੀ ਕੀ ਕਰ ਸਕਦੀ ਹੈ? ਵੈਸੇ ਤਾਂ ਇਹ ਕਈ ਵਾਰ ਨਿਰਭਰ ਕਰਦਾ ਕਿ ਜੁਰਮ ਕਿੱਡਾ ਸੰਗੀਨ ਹੈ ਅਤੇ ਵਿਅਕਤੀ ਦਿਮਾਗੀ ਤੌਰ 'ਤੇ ਕਿੰਨਾ ਕੁ ਅਪਾਹਜ ਸੀ। ਮੈਲਬਨ ਦੇ ਐਪਿੰਗ ਸ਼ਹਿਰ 'ਚ ਇੱਕ ਚਿੰਤਾਜਨਕ ਵਾਕਿਆ ਹੋਇਆ। ਇੱਕ ਬੱਚੇ ਨੂੰ ਕੁੱਟਮਾਰ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਦੀ ਮਾਂ ਕਾਫੀ ਚਿੰਤਤ ਇਸ ਗੱਲ ਨੂੰ ਲੈ ਕੇ। ਉਹਨੇ ਮੌਕੇ 'ਤੇ ਇਹ ਗੱਲ ਉਠਾਈ ਵੀ ਆ ਸਿਕਿਉਰਿਟੀ ਨਾਲ ਅਤੇ ਟੈਲੀਫੋਨ ਲਾਈਨ 'ਤੇ ਇਸ ਵੇਲੇ ਹਰਪ੍ਰੀਤ ਹੁਣਾਂ ਨੇ ਸਾਂਝ ਬਣਾਈ ਆ। ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਗੱਲ ਹੋਈ। ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ।
ਜੀ ਦੱਸੋ ਸਾਨੂੰ ਕੀ ਵਾਕਿਆ ਹੋਇਆ, ਕੀ ਗੱਲ ਹੋਈ ਜਿਹਨੂੰ ਲੈ ਕੇ ਤੁਸੀਂ ਕਾਫੀ ਚਿੰਤਤ ਹੋ?
ਐਕਚੁਅਲੀ ਜਿਹੜਾ ਬੀਤੇ ਹੋਏ ਐਤਵਾਰ ਨੂੰ ਦੁਪਹਿਰ ਦੇ 3 ਵਜੇ ਦੇ ਆਸ ਪਾਸ ਮੈਂ ਆਪਣੇ ਬੇਟੇ ਦੇ ਨਾਲ ਐਪਿੰਗ ਸ਼ੋਪਿੰਗ ਸੈਂਟਰ ਚ ਗਈ ਸੀਗੀ ਤੇ ਅਸੀਂ ਜਸਟ ਨੋਰਮਲੀ ਵਾਕ ਕਰ ਰਹੇ ਸੀ ਤੇ ਸਡਨਲੀ ਮਤਲਬ ਕਿ ਅਚਾਨਕ ਹੀ ਕੋਈ ਵਿਅਕਤੀ ਆਇਆ ਤੇ ਉਹਨੇ ਮੇਰੇ ਬੱਚੇ ਨੂੰ ਬਹੁਤ ਜ਼ੋਰ ਦੀ ਕਿੱਕ ਕੀਤਾ ਅਰਾਊਂਡ ਹਿਜ਼ ਲੈਗਸ ਤੇ ਇੰਨਾ ਜ਼ਿਆਦਾ ਮੈਂ ਸ਼ੌਕ 'ਚ ਚਲੀ ਗਈ ਕਿ ਮੈਨੂੰ ਸਮਝ ਹੀ ਨਹੀਂ ਆਇਆ ਕਿ ਕੀ ਹੋਇਆ। And within like within next 2-3 seconds ek hor banda aaya mere kol, oh kehnda aaya ki sorry eh jinne thode bacche nu kick kita aaya eh innu bande nu mental sickness aa, but main onu eh keha ke main thodi sorry nu ki kar sakdi ha, just look at my 4 years old son. Us to baad dobara oh banda jehda mentally sick si oh dobara mere bete wal turn hoya kick karan layi jadon ohda carer onu stop keh reha siga.
Ji te fir tusi ki kita us gal to baad?
ਐਕਚੁਲੀ ਸਾਰਾ ਕੁਛ ਇੰਨੀ ਜਲਦੀ 'ਚ ਹੋਇਆ ਨਾ ਤੇ ਮੈਂ ਤਾਂ ਬਿਲਕੁਲ ਸ਼ੌਕ 'ਚ ਚਲ ਗਈ ਸੀ, ਟਰੋਮਾ ਦੇ 'ਚ ਚਲ ਗਈ ਸੀ। ਮੇਰਾ ਬੱਚਾ ਇੰਨਾ ਜ਼ਿਆਦਾ ਟਰੋਮਾ 'ਚ ਚਲਾ ਗਿਆ ਕਿ ਉਹ ਤੇ ਇੱਧਰ ਉੱਧਰ ਭੱਜਣ ਹੀ ਲੱਗ ਪਿਆ, ਰੋ ਉੱਚੀ ਉੱਚੀ ਰੋਂਦਾ ਕਿ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿੱਧਰ ਜਾਵੇ। ਈਵਨ ਉਹ ਮੇਰੇ ਕੋਲ ਡਰ ਰਿਹਾ ਸੀ ਗਾਉਣ ਤੇ ਉਸ ਤੋਂ ਬਾਅਦ ਕਿਸੇ ਨੇ ਮੇਰੇ ਲਈ ਸਿਕਿਉਰਿਟੀ ਗਾਰਡ ਨੂੰ ਬੁਲਾਇਆ ਤੇ ਸਿਕਿਉਰਿਟੀ ਆਈ, ਫਿਰ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਮੇਰੇ ਕੋਲੋਂ ਲਈ ਤੇ ਦੂਜੀ ਪਾਰਟੀ ਕੋਲੋਂ ਲਈ। ਉਸ ਤੋਂ ਬਾਅਦ ਉਹਨੇ ਸਿਕਿਉਰਿਟੀ ਵਾਲੇ ਨੇ ਮੈਨੂੰ ਆਪਣੀਆਂ ਡਿਟੇਲਸ ਦੇ ਕੇ ਕਿਹਾ ਕਿ ਮੈਂ ਹੁਣ ਜੀਪੀ ਕੋਲ ਜਾ ਕੇ ਆਪਣੇ ਬੱਚੇ ਦਾ ਚੈੱਕਅਪ ਕਰਾਵਾਂ ਤੇ ਪੁਲਿਸ ਕੰਪਲੇਨ ਕਰਾਂ। ਉਸ ਤੋਂ ਬਾਅਦ ਮੈਂ ਜੀਪੀ ਕੋਲ ਜਾ ਕੇ ਚੈੱਕਅਪ ਕਰਵਾਇਆ ਤੇ ਜੀਪੀ ਨੇ ਕਿਹਾ ਕਿ ਮੇਰੇ ਬੱਚੇ ਨੂੰ ਕੋਈ ਫਿਜ਼ੀਕਲ ਇੰਜਰੀ ਨਹੀਂ ਹੋਈ। ਉਸ ਤੋਂ ਬਾਅਦ ਅਸੀਂ ਐਪਿੰਗ ਪੁਲਿਸ ਸਟੇਸ਼ਨ ਗਏ, ਉੱਥੇ ਜਾ ਕੇ ਕੰਪਲੇਂਟ ਕੀਤੀ ਐਂਡ ਉਹ ਕਹਿੰਦੇ ਕਿ ਅਸੀਂ ਫੋਲੋ ਅਪ ਕਰਾਂਗੇ। ਫਿਰ ਨੈਕਸਟ ਡੇ ਮੈਨੂੰ ਪੁਲਿਸ ਦੀ ਕਾਲ ਆਈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਗੱਲ ਹੋਈ ਆ ਉਸ ਕਮਿਊਨਿਟੀ ਸੈਂਟਰ ਨਾਲ ਜਿੱਥੋਂ ਉਹ ਬੰਦਾ ਬਿਲੋਂਗ ਕਰਦਾ ਆ। ਉਹ ਕਹਿੰਦੇ ਆ ਕਿ ਉਹ ਬੰਦਾ ਆਲਰੇਡੀ ਰਿਵਿਊ ਦੇ ਅੰਡਰ ਸੀਗਾ ਤੇ ਹੁਣ ਉਹਦੀ ਹੋਰ ਉਹਦੀ ਕੇਅਰ ਪਲਾਨ ਨੂੰ ਰਿਵਿਊ ਕਰਨਗੇ ਤੇ ਅੱਜ ਤੋਂ ਬਾਅਦ ਉਹਨੂੰ ਉਹ ਕਮਿਊਨਿਟੀ ਚ ਬਾਹਰ ਨਹੀਂ ਆਉਣ ਦੇਣਗੇ।
ਕਿਸ ਕਿਸਮ ਦੇ ਰਿਵਿਊ ਦੀ ਗੱਲ ਕਰ ਰਹੇ ਸੀ ਉਹ?
ਰਿਵਿਊ ਮਤਲਬ ਕਿ ਉਹਦੀ ਜਿਹੜਾ ਕੇਅਰ ਪਲਾਨ ਹੁੰਦਾ ਨਾ ਕਿ ਜਿੱਦਾਂ ਕਈਆਂ ਤੇ ਰਿਸਟ੍ਰਿਕਸ਼ਨਸ ਹੁੰਦੀਆਂ ਆ
ਕਿ ਉਹ ਵਾਇਲੈਂਟ ਨੇ ਜਾਂ ਅਗਰੈਸਿਵ ਨੇ।
ਹਾਂਜੀ, ਅਗਰੈਸਿਵ ਐਦਾਂ ਦਾ ਹੁੰਦਾ ਰਿਵਿਊ ਕੇਅਰ ਪਲਾਨ, ਉਹਨਾਂ ਨੇ ਉਹਦਾ ਕੇਅਰ ਪਲਾਨ ਰਿਵਿਊ ਕਰਨਾ ਹੈ ਇਹ ਕਿਹਾ ਗਿਆ। ਪਰ ਇਹ ਮੇਰੇ ਪ੍ਰੋਬਲਮ ਦਾ ਸੋਲੂਸ਼ਨ ਨਹੀਂ ਸੀ ਨਾ ਕਿ ਉਹਨਾਂ ਨੇ ਦੇਖੋ ਇਹ ਦੇਖੋ ਵੀ 4 ਸਾਲ ਦੇ ਬੱਚੇ ਤੇ ਹਮਲਾ ਹੋਇਆ ਆ ਤੇ ਉਹਦੇ ਲਈ ਕੋਈ ਸਿੰਪਥੀ ਨਹੀਂ ਕਿਸੇ ਕੋਲ, ਨਾ ਉਹਨਾਂ ਨੇ ਕੋਈ ਅਪੋਲੋਜਾਈਜ਼ ਕੀਤੀ ਆ ਸਾਨੂੰ ਕੋਈ ਕਾਲ ਕਰਕੇ। ਤੇ ਹੁਣ ਮੈਨੂੰ ਕਈ ਲੋਕ ਇਹ ਕਹਿ ਰਹੇ ਨੇ ਕਿ ਤੁਸੀਂ ਸ਼ੋਪਿੰਗ ਸੈਂਟਰ ਕਿਉਂ ਗਏ ਸੀਗੇ, ਉਹ ਬੰਦਾ ਜਿਹੜਾ ਆ ਉਹਦਾ ਮਾਨਸਿਕ ਸੰਤੁਲਨ ਠੀਕ ਨਹੀਂ ਆ, ਚਲੋ ਤੁਸੀਂ ਇਸ ਚੀਜ਼ ਤੋਂ ਮੂਵ ਔਨ ਕਰ ਜਾਓ। ਪਰ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਤੁਸੀਂ ਇਹ ਦੇਖੋ ਵੀ ਜੇ ਤੁਹਾਡਾ ਬੱਚਾ ਉਸ ਥਾਂ ਤੇ ਹੋਵੇ ਵੀ ਇੱਕ ਸਾਈਡ ਤੇ ਉਹ ਕੇਅਰਰ ਖੜਾ ਆ, ਇੱਕ ਸਾਈਡ ਤੇ ਉਹ ਡਿਸੇਬਲਡ ਮੈਂਟਲੀ ਡਿਸੇਬਲਡ ਬੰਦਾ ਖੜਾ ਹੈ ਤੇ ਇੱਕ ਸਾਈਡ ਤੇ 4 ਸਾਲ ਦਾ ਬੱਚਾ, ਤੇ ਤੁਸੀਂ ਕਿਹਦੇ ਵੱਲ ਦੇਖੋਗੇ? ਤੇ ਕੱਲ ਨੂੰ ਇਹ ਤੁਹਾਡੇ ਬੱਚਿਆਂ ਨਾਲ ਵੀ ਹੋ ਸਕਦਾ ਆ।
ਤੇ ਦੂਜੀ ਵੱਡੀ ਗੱਲ ਕੀ, ਜਿਹੜੀ ਕਾਰਵਾਈਆਂ ਨੇ ਉਹਨਾਂ ਕੇਸਾਂ ਲਈ ਹੀ ਬਣੀਆਂ ਜਿੱਥੇ ਜੁਰਮ ਬਹੁਤ ਜ਼ਿਆਦਾ ਸੰਗੀਨ ਹੋਵੇ, ਕਿਉਂਕਿ ਇਹ ਕਾਫੀ ਜ਼ਿਆਦਾ ਸੀਰੀਅਸ ਹੋ ਸਕਦਾ ਸੀ। ਉਹ ਤਾਂ ਚਲੋ ਮਨੋ ਚਾਣਚੱਕ ਬੱਚੇ ਦੇ ਸੱਟ ਓਨੀ ਨਹੀਂ ਲੱਗੀ।
ਹਾਂਜੀ, ਸੋ ਉਹਦੇ ਵਿੱਚ ਉਸ ਤੋਂ ਬਾਅਦ ਮੈਂ ਨੈਕਸਟ ਡੇ ਮੰਡੇ ਨੂੰ ਬਹੁਤ ਸਾਰੇ ਮੈਂ ਲੀਗਲ ਏਡ ਵਿਕਟੋਰੀਆ ਨੂੰ ਕਾਲ ਕੀਤੀ ਤੇ ਉਹਨਾਂ ਨੇ ਮੈਨੂੰ ਕਾਫੀ ਨੰਬਰਸ ਪ੍ਰੋਵਾਈਡ ਕੀਤੇ ਕਿ ਤੁਸੀਂ ਇੰਨਾ ਇੰਨਾ ਲਾਇਰਸ ਨੂੰ ਕੰਟੈਕਟ ਕਰੋ। ਤੇ ਜਦੋਂ ਵੀ ਮੈਂ ਜਿਸ ਵੀ ਲਾਇਰ ਨੂੰ ਕੰਟੈਕਟ ਕੀਤਾ ਸਾਰੇ ਇਹ ਚੀਜ਼ ਕਹਿ ਕੇ ਪਿੱਛਾ ਛੁਡਾ ਰਹੇ ਨੇ, ਕਹਿੰਦੇ ਕਿ ਬੱਚੇ ਨੂੰ ਕੋਈ ਪਰਸਨ ਮਤਲਬ ਕਿ ਕੋਈ ਫਿਜ਼ੀਕਲ ਇੰਜਰੀ ਨਹੀਂ ਹੋਈ। ਮੇਰਾ ਪੁਆਇੰਟ ਇਹ ਆ ਬਈ ਤੁਸੀਂ ਉਦੋਂ ਹੀ ਕੁਛ ਕਰੋਗੇ ਜਦੋਂ ਕਿਸੇ ਨੂੰ ਕੋਈ ਇੰਜਰੀ ਹੋ ਜਾਵੇ। ਤੇ ਵਟ ਅਬਾਊਟ ਦਾ ਮੈਂਟਲ ਟਰਾਮਾ ਜਿਹੜਾ 4 ਸਾਲ ਦਾ ਬੱਚਾ ਗੁਜ਼ਰ ਰਿਹਾ ਉਸ ਚੀਜ਼ ਦੇ ਵਿੱਚੋਂ, ਤੇ ਉਸ ਈਵਨ ਮੈਂ ਉਸ ਚੀਜ਼ ਚੋਂ ਲੰਘ ਰਹੀ ਹਾਂ, ਆਈ ਐਮ ਅਨੇਬਲ ਟੂ ਸਲੀਪ ਫਰੋਮ ਲਾਸਟ 2 ਡੇਜ਼।
ਤੇ ਬੱਚਾ ਠੀਕ ਹੈ ਤੁਹਾਡਾ ਹੁਣ?
ਹਾਂਜੀ, ਪਰ ਉਹਦੀਆਂ ਜਿਹੜੀਆਂ ਦੇਖਣ ਨੂੰ ਉਹ ਠੀਕ ਲੱਗ ਰਿਹਾ ਆ, ਪਰ ਜਿੱਦਾਂ ਅਸੀਂ ਉਹਨੂੰ ਕੰਪੇਅਰ ਕਰ ਰਹੇ ਹਾਂ ਪ੍ਰੀਵੀਅਸ ਵਾਲੇ ਨੂੰ ਤੇ ਹੁਣ ਵਾਲੇ ਨੂੰ ਜਿਹੜਾ ਲਾਸਟ 2 ਡੇਜ਼ ਦੇ ਵਿੱਚ, ਉਹਦੀਆਂ ਐਕਟੀਵਿਟੀਜ਼ 'ਚ ਵਿੱਚ ਹਾਈਪਰ ਐਕਟੀਵਿਟੀ ਆਈ ਹੋਈ ਆ, ਇਰੀਟੇਟ ਆ, ਛੋਟੀ ਛੋਟੀ ਗੱਲ ਤੇ ਰੋਂਦਾ ਆ।
ਤੇ ਦੂਜੀ ਗੱਲ, ਤੁਸੀਂ ਹੁਣ ਤੱਕ ਕਿਸੇ ਵਕੀਲ ਨੇ ਤੁਹਾਨੂੰ ਕੋਈ ਸਲਾਹ ਦਿੱਤੀ ਕਿ ਇਸ ਤੋਂ ਅੱਗੇ ਕੀ ਕੀਤਾ ਜਾ ਸਕਦਾ, ਜਾਂ ਪੁਲਿਸ ਨੇ ਤੁਹਾਨੂੰ ਦੱਸਿਆ ਹੋਵੇ ਕਿ ਅਸੀਂ ਕੀ ਕਰਨ ਜਾ ਰਹੇ ਹਾਂ?
ਪੁਲਿਸ ਨੇ ਤੇ ਆਪਣੀ ਜਿਹੜੀ ਉਹਨਾਂ ਨੇ ਇਨਵੈਸਟੀਗੇਸ਼ਨ ਕਰਕੇ ਇਹ ਕਹਿ ਦਿੱਤਾ ਕਿ ਇਸ ਤੋਂ ਵੱਧ ਉਹ ਮੇਰੀ ਕੋਈ ਮਦਦ ਨਹੀਂ ਕਰ ਸਕਦੇ। ਜੇ ਮੈਂ ਪ੍ਰੋਸੀਡ ਕਰਨਾ ਚਾਹੁੰਦੀ ਹਾਂ ਤਾਂ ਮੈਨੂੰ ਆਪਣਾ ਕੋਈ ਲਾਇਰ ਬੁੱਕ ਕਰਨਾ ਪਵੇਗਾ। ਤੇ ਜਿੰਨੇ ਵੀ ਲਾਇਰ ਨਾਲ ਕੀਤੇ ਉਹ ਗੱਲ ਹੋਈ ਉਹ ਕਹਿੰਦੇ ਕਿ ਮੈਨੂੰ ਸਿਵਲ ਲਾਇਰ ਬੁੱਕ ਕਰਨਾ ਚਾਹੀਦਾ ਆ, ਤੇ ਉਹਦੇ ਵਿੱਚ ਉਹ ਇਹ ਕਹਿ ਰਹੇ ਆ ਕਿ ਮੈਂ ਕੇਅਰਰ ਨੂੰ ਸੂ ਕਰ ਸਕਦੀ ਹਾਂ ਤੇ ਕੰਪਨੀ ਨੂੰ, ਕਿਉਂਕਿ ਉਹਨਾਂ ਨੇ ਆਪਦੀ ਡਿਊਟੀ ਆਫ ਕੇਅਰ ਨੂੰ ਨਿਗਲੈਕਟ ਕੀਤਾ ਆ।
ਕੀ ਸਲਾਹ ਹੋਊਗੀ ਹੋਰਨਾਂ ਮਾਪਿਆਂ ਨੂੰ ਜਿਹੜੇ ਇਸ ਚੀਜ਼ 'ਚ ਗੁਜ਼ਰ ਰਹੇ ਆ? ਕਿਉਂਕਿ ਅਕਸਰ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਅਪਾਹਜ ਵਿਅਕਤੀ ਹੁੰਦੇ ਆ ਜਾਂ ਮਾਨਸਿਕ ਤੌਰ 'ਤੇ ਜਿਹੜੇ ਡਿਸੇਬਲਡ ਨੇ, ਜੇ ਉਹ ਕਿਸੇ ਇਹੋ ਜਿਹੀ ਕਾਰਵਾਈ ਨੂੰ ਅੰਜਾਮ ਦੇਣ ਤਾਂ ਨਤੀਜਾ ਉਹਦਾ ਇਹੀ ਨਿਕਲਦਾ ਕਿ ਇਸ 'ਚ ਬਹੁਤਾ ਕੁਛ ਕੱਢਣ ਪਾਉਣ ਨੂੰ ਨਹੀਂ ਹੁੰਦਾ।
ਹਾਂਜੀ, ਚਲੋ ਉਸ ਇਸ ਪੁਆਇੰਟ ਨਾਲ ਮੈਂ ਐਗਰੀ ਹਾਂ, ਪਰ ਜਿਹੜੇ ਬੰਦਾ ਉਹਦੀ ਦੇਖਭਾਲ ਲਈ ਉਹਦੇ ਨਾਲ ਆਇਆ ਸੀ ਉਹ ਤਾਂ ਜ਼ਿੰਮੇਵਾਰ ਬਣਦਾ ਹੈ ਨਾ ਉਹਦੀ ਕੇਅਰ ਲਈ। ਤੇ ਇੱਕ ਮਾਨਸਿਕ ਬੰਦੇ ਦਾ ਜਿਹਦਾ ਸੰਤੁਲਨ ਗਵਾਚਾ ਹੋਇਆ ਉਹਦਾ ਤੇ ਆਲਰੇਡੀ ਗਵਾਚਾ ਹੋਇਆ ਆ, ਪਰ ਉਹ ਜਿਹੜਾ ਬੱਚਾ 4 ਸਾਲ ਦਾ ਹੈ, ਜੇ ਉਹਦੇ ਨਾਲ ਕੁਝ ਵਾਪਰ ਜੇ ਉਹਦੇ ਨਾਲ ਉਹ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੇ ਇਸ ਟ੍ਰੈਜਡੀ ਦੇ ਕਰਕੇ, ਤਾਂ ਫਿਰ ਕੌਣ ਰਿਸਪੋਨਸੀਬਲ ਆ? ਮੈਂ ਤਾਂ ਇਸ ਕੰਪਨੀ ਤੇ ਕੇਅਰਰ ਨੂੰ ਹੀ ਰਿਸਪੋਨਸੀਬਲ ਕਵਾਂਗੀ।
ਜੀ, ਬਹੁਤ ਬਹੁਤ ਮਿਹਰਬਾਨੀ, ਅਸੀਂ ਤੁਹਾਡੀ ਭਾਵਨਾ ਸਮਝ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਅੱਜ ਸਮਾਂ ਦੇਣ ਲਈ।
ਧੰਨਵਾਦ ਤੁਹਾਡਾ ਵੀ ਪ੍ਰੀਤਿੰਦਰ ਜੀ।
Want to hear more stories like this? Subscribe to our regular podcasts on iTunes.